अमृत की है जग्यासु दी वेदना। आंध्रा प्रदेश दी राज मंत्री जेल विच भाई साहिब रणधीर सिंह जी ते उना दे गुरमुख साथी गुरबाणी दा अठो पहर पाठ परवाह जारी रख्या करदे सन। एक दिन भाई करतार सिंह कनेडियन दा पाठ सुन के भाई साहिब रणधीर सिंह जी कह उठे, प्रेम है वैराग है पर अफसोस रस नहीं। इना कटाखश परे वचना ने भाई करतार सिंह दे मन विच एक अजीब वेदना जगा दित्ती। इस वेदना तो उना दे मन विच ए जानन दी आकांक्षा उठी कि रस की है अते अमृत की है। इस कांड विच भाई करतार सिंह ने अपने दुबिधा विच घिरे मन दी अवस्था प्रगट कीती है। अमृत कला अते गुरमत रहस्यवाद दे रस रंगां दे अनुभव प्रकाश बारे जो विचार गोष्ठी उना दी भाई साहिब जी नाल होई, ओ इस तों अगले कांडां विच भाई करतार सिंह ने अंकित कीती है। संपादक, प्रेम है वैराग है पर अफसोस रस नहीं। भाई साहिब रणधीर सिंह जी दे उपरोक्त वाक नूं सुन के मैं प्रेम वैराग दी दशा विचों निकल के सोची पै गया। अपनी बीत चुकी उम्र दे सारे हिस्से उत्ते निगाह मारी, खास कर अमृत छकण दे समय तो लै के उपरोक्त वाक सुनन ताई किसे संत गुरमुख सिंह ने मेरी भुल नूं खोल के ना समझाया। किसे उपदेशक ज्ञानी दे उपदेशां तो मैनू सोझी ना पई के अमृत रस की है अते मैनू अमृत छक के रस क्यों नहीं आया। भावे पाठकां नूं रस नहीं दे दो लफज पढ़ के कुछ दुख प्रतीत नहीं होवेगा, पर मेरे दिल तो उस वक्त जे कोई पुछदा के भाई तै इकले ने क्यों दुख प्रतीत कीता, ए दो लफज तां तेरे कईयां होर साथियां ने भी सुने हन, तां उसनू मेरी विथ्या सुन के पता लगदा के सारी उमर विच मैनू वड़ियां वड़ियां बिपतावां दा टाकरा करना पिया, पर मैं कदे अजेहा दुख प्रतीत नहीं कीता जिन्ना के भाई साहिब रणधीर सिंह जी दे दो सिद्धे सादे लफजा ने प्रतीत कराया। जे उस वक्त कोई गुरमुख सिख संत दिव दृष्टि द्वारा वेखदा तां मेरे दिल उते इना दो लफजा दे कीते अनेक कामां तो बिना होर कुछ ना वेख सकदा। मेरे रोम रोम विच्चों एहो ही आवाज सुनदा है कि सचमुच 16 साला पिछों मेरी ओही हालत रही। गुरबाणी पढ़ी, सत संगत कीती, नाम जपया, कई प्रकार दी सेवा कीती कि गुरु साहिब दे दर कुछ भी परवान ना पिया। मेरी बीजी हुई फसल नूं फल ना लगा, भाव नाम रस प्राप्त ना होया। मैथों बिना उस वक्त संसार विच किसे नूं दुख प्रतीत हुंदा ही किवें, क्योंकि मन की बिरथा मन ही जाने, अवर के जाने को पीर परैया। फल प्राप्त ना होण दा दुख मैनू ही सी, मेरे साथियां ने उस वेले ए दो लफज सुने ही नहीं होने, जे सुने भी तां ए सोच के सानू की चुप कर रहे, उन्होंने अन सुने कर छड़े। मेरे ही हिरदे नू ए दो अखरे दो लफज विन गए, इना लफजा दे कीते जखम दी मलम किसे सत्संगत तो बिना लभनी ही नहीं सी, पर अफसोस ਕਿ ਮੇਰੇ ਵਾਸਤੇ ਇਹ ਦਰਵਾਜ਼ਾ ਵੀ ਬੰਦ ਦਿਸਦਾ ਸੀ, ਕਿਉਂਕਿ ਇਸ ਰੋਗ ਦਾ ਪਤਾ ਹੀ ਕੁਥਾਓਂ ਪੁੱਜ ਕੇ ਲੱਗਾ। ਅਰਥਾਤ ਤਸ਼ਖੀਸ਼ ਪਛਾਣ ਜੇਲਖਾਨੇ ਅੰਦਰ ਜਾ ਕੇ ਹੀ ਹੋਈ। ਸਤਿਗੁਰੂ ਕਲਗੀਧਰ ਦੇ ਦਰੋਂ ਘਰੋਂ ਤਾਂ ਰੋਜ਼ ਹੀ ਬਾਹਰ ਨਿਕਲਣ ਦੀਆਂ ਆਸਾਂ ਉਮੈਦਾਂ ਹਨ, ਪਰ ਉਮਰ ਕੈਦੀ ਹੋਣ ਦੇ ਕਾਰਨ ਜਿਉਂਦੇ ਜੀ ਛੁਟਕਾਰੇ ਦੀ ਉਮੈਦ ਬਹੁਤ ਘੱਟ ਸੀ। ਉਸ ਵੇਲੇ ਉਪਰੋਕਤ ਰੋਗ ਦੁੱਖ ਨੂੰ ਦੂਰ ਕਰਨ ਦਾ ਉਪਰਾਲਾ ਇੱਕ ਹੀ ਸੁੱਝਾ, ਉਹ ਇਹ ਸੀ ਕਿ ਜਿਸ ਗੁਰਮੁਖ ਸਿੱਖ ਨੇ ਰੋਗ ਦੀ ਪਛਾਣ ਕੀਤੀ ਹੈ ਉਸ ਤੋਂ ਹੀ ਪੁੱਛਿਆ ਜਾਵੇ। ਪਰ ਇੱਕ ਹੋਰ ਫਿਕਰ ਵਾਪਰਿਆ, ਕਿਉਂਕਿ ਮੈਂ 6-7 ਸਾਲਾਂ ਤੋਂ ਉਹਨਾਂ ਦੇ ਸੁਭਾਅ ਦਾ ਜਾਣੂ ਸੀ ਕਿ ਉਹ ਪਰਮਾਰਥ ਦੇ ਭੇਦਾਂ ਨੂੰ ਖੁੱਲੀ ਖੇਡ ਨਹੀਂ ਬਣਾਇਆ ਕਰਦੇ, ਕਿਤੇ ਗੁੱਸਾ ਨਾ ਕਰ ਬੈਠਣ। ਸਾਥ ਹੀ ਅਫਸੋਸ ਰਸ ਨਹੀਂ ਦੇ ਲਫ਼ਜ਼ਾਂ ਤੋਂ ਆਸ ਵੀ ਬਜਦੀ ਸੀ ਕਿ ਉਹਨਾਂ ਨੂੰ ਵੀ ਅਫਸੋਸ ਹੈ ਕਿ ਰਸ ਨਹੀਂ। ਅੰਤ ਇਹੋ ਸੋਚਿਆ ਕਿ ਜੇ ਨਾ ਦੱਸਣਗੇ ਤਾਂ ਮੇਰਾ ਕੀ ਘੱਟ ਜਾਵੇਗਾ। ਉਸ ਵਕਤ ਤਾਂ ਪੁੱਛਣ ਦਾ ਸਮਾਂ ਨਹੀਂ ਸੀ ਅਤੇ ਉਹਨਾਂ ਦੇ ਸੁਭਾਅ ਅਨੁਸਾਰ ਸਮਾਂ ਤਾੜ ਕੇ ਪੁੱਛਣਾ ਯੋਗ ਸਮਝਿਆ। ਇਸ ਤੋਂ ਪਹਿਲਾਂ ਕਿ ਪਾਠਕਾਂ ਨੂੰ ਉਹਨਾਂ ਨਾਲ ਹੋਈ ਬਾਤਚੀਤ ਨੂੰ ਦੱਸਾਂ, ਉਹਨਾਂ ਦੇ ਸੁਭਾਅ ਆਤਮਿਕ ਦਸ਼ਾ ਦੀ ਥੋੜੀ ਜਿਹੀ ਹਾਲਤ ਤੋਂ ਵਾਕਫ ਕਰਾਉਣਾ ਚੰਗਾ ਸਮਝਦਾ ਹਾਂ, ਤਾਂ ਕਿ ਇਹ ਪਤਾ ਲੱਗ ਜਾਏ ਕਿ ਉਹਨਾਂ ਨੇ ਇਹ ਲਫ਼ਜ਼ ਕਿਉਂ ਕਹੇ ਅਤੇ ਕਿੱਥੇ ਕਹੇ। ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਪਹਿਲੀ ਆਤਮਿਕ ਹਾਲਤ ਦਾ ਪ੍ਰਗਟ ਕਰਨਾ ਤਾਂ ਮੇਰੇ ਵਾਸਤੇ ਬਹੁਤ ਔਖਾ ਹੈ, ਕਿਉਂਕਿ ਮੈਂ ਤਾਂ ਕੇਵਲ 6-7 ਸਾਲਾਂ ਤੋਂ ਹੀ ਇਹਨਾਂ ਨੂੰ ਜਾਣਦਾ ਹਾਂ। ਮੈਂ ਜੇਲ੍ਹ ਬਦਲੀ ਹੋ ਕੇ ਇਹਨਾਂ ਪਾਸ ਪੁੱਜਾ। ਇਹਨਾਂ ਦੇ ਸੰਗ ਸਾਥ ਉਸ ਵੇਲੇ 30-40 ਸਿੱਖ ਕੈਦੀ ਸਨ। ਮੈਨੂੰ 6-7 ਸਾਲ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਇਹਨਾਂ ਦੇ ਨੇੜੇ ਤੇੜੇ ਦੀਆਂ ਕੋਠੜੀਆਂ ਵਿੱਚ ਬੰਦ ਰਹਿਣ ਦਾ ਸਮਾਂ ਮਿਲਦਾ ਰਿਹਾ। ਸਾਡੇ ਆਮ ਸਿੱਖ ਕੈਦੀ ਭਾਈ ਇੱਕ ਦੂਜੇ ਨਾਲ ਆਪੋ ਆਪਣੀਆਂ ਕੋਠੀਆਂ ਵਿੱਚ ਹੀ ਉੱਚੀ ਉੱਚੀ ਬਾਤਚੀਤ ਕਰਕੇ ਦਿਨ ਕੱਟੀ ਕਰਦੇ ਸੀ, ਪਰ ਇਹਨਾਂ ਦੀ ਮਰਿਆਦਾ ਸਭਨਾਂ ਨਾਲੋਂ ਵੱਖਰੀ ਹੀ ਸੀ। ਉਹ ਇਹ ਸੀ ਕਿ ਜਿਨ੍ਹਾਂ ਕੋਠੜੀਆਂ ਵਿੱਚ ਇਹ ਬੰਦ ਹੁੰਦੇ, 2 ਵਜੇ ਰਾਤ ਤੋਂ ਹੀ ਸਾਰੇ ਸਿੱਖ ਕੈਦੀਆਂ ਨੂੰ ਸੰਤਰੀ ਜਾਂ ਸਾਥੀਆਂ ਰਾਹੀਂ ਇੱਕ ਦੂਜੇ ਤੋਂ ਆਵਾਜ਼ਾਂ ਮਰਵਾ ਕੇ ਸਾਵਧਾਨ ਕਰਕੇ ਬਿਠਾ ਲੈਂਦੇ ਅਤੇ ਗੁਰਬਾਣੀ ਦਾ ਪਾਠ ਕੰਠਾਗਰ ਸਿੰਘਾਂ ਤੋਂ ਕਰਾਈ ਜਾਂਦੇ ਅਤੇ ਕਦੇ ਕਦੇ ਦਿਵ ਦ੍ਰਿਸ਼ਟੀ ਦੁਆਰਾ ਵੇਖ ਕੇ ਕਿ ਕੋਈ ਸਾਥੀ ਸੌਂ ਗਿਆ ਹੈ, ਉਸ ਦੇ ਨਾਲ ਦੀ ਕੋਠੜੀ ਵਾਲੇ ਨੂੰ ਆਵਾਜ਼ ਮਾਰ ਦਿੰਦੇ ਅਤੇ ਉਹ ਆਪੇ ਹੀ ਕਿਸੇ ਨਾ ਕਿਸੇ ਪਹਿਲਾਂ ਸੋਚੇ ਤਰੀਕੇ ਨਾਲ ਦੋਹਾਂ ਪਾਸਿਆਂ ਦੇ ਸਾਥੀਆਂ ਨੂੰ ਹੁਸ਼ਿਆਰ ਕਰ ਲੈਂਦਾ। ਸਾਰੇ ਦਿਨ ਵਿੱਚ 1-2 ਘੰਟਾ ਖਾਸ ਕਰਕੇ ਸਫਾਈ, ਇਸ਼ਨਾਨ ਅਤੇ ਰੋਟੀ ਦੇ ਮੌਕੇ ਗੁਰਬਾਣੀ ਦੇ ਪਾਠ ਦੀ ਸੁਧਾਈ ਦੀ ਸਹਾਇਤਾ ਲਈ ਸਾਥੀਆਂ ਨੂੰ ਦਿੰਦੇ। ਉਂਜ ਤਾਂ ਇਹਨਾਂ ਵੱਲੋਂ ਖਾਸ ਤਾਕੀਦ ਸੀ ਕਿ ਮੈਨੂੰ ਕੋਈ ਨਾ ਬੁਲਾਏ। ਜੇ ਕੋਈ ਸਾਥੀ ਭੁੱਲ ਚੁੱਕੇ ਆਵਾਜ਼ ਮਾਰ ਹੀ ਬੈਠਦਾ ਤਾਂ ਅੱਗੋਂ ਕੋਈ ਉੱਤਰ ਨਾ ਦਿੰਦੇ। ਜੇਲ੍ਹ ਵਿੱਚ ਕੰਮ ਕਾਜ ਅਸੀਂ ਬਹੁਤ ਘੱਟ ਹੀ ਕਰਦੇ ਸੀ। ਜੇਲ ਅਫਸਰ ਕੇਵਲ ਕੋਈ ਨਵੀਂ ਸ਼ਰਾਰਤ ਨਾ ਹੁੰਦੀ ਵੇਖ ਕੇ ਹੀ ਖੁਸ਼ ਰਹਿੰਦੇ ਸਨ। ਮੇਰਾ ਭਾਵ ਹੈ ਕਿ ਸੁਪਰਡੈਂਟ 1-2 ਮਿੰਟ ਵਿੱਚ ਸਾਡੀਆਂ ਕੋਠੜੀਆਂ ਅੱਗੋਂ ਦੀ ਲੰਘ ਜਾਂਦਾ ਸੀ। ਉਹ ਵੀ ਸਵੇਰੇ ਦੀ ਸਫਾਈ ਹੁੰਦੀ ਸਾਰ ਦਾਲ ਜਾਂ ਕਣਕ ਚੁਣਨ ਵਾਸਤੇ ਕੋਠੜੀ ਦੇ ਅੰਦਰ ਪਈ ਵੇਖ ਜਾਂਦਾ ਸੀ। ਭਾਵੇਂ ਸ਼ਾਮ ਤਾਈਂ ਕੁਝ ਕਰੀਏ ਜਾਂ ਨਾ, ਪਰ 2 ਢੇਰੀਆਂ ਜ਼ਰੂਰ ਕਰਨੀਆਂ ਪੈਂਦੀਆਂ ਸਨ। ਆਪ ਸਾਰਾ ਦਿਨ ਆਸਣ ਜਮਾਈ ਪਾਠ ਕਰਦੇ ਜਾਂ ਨਾਮ ਅਭਿਆਸ ਵਿੱਚ ਜੁਟੇ ਰਹਿੰਦੇ। ਖਾਸ ਕਰਕੇ ਦੋਹਾਂ ਪਾਸਿਆਂ ਦੇ ਕੋਠੜੀ ਬੰਦ ਭਾਈਆਂ ਨੂੰ ਚੁੱਪ ਰਹਿਣ ਅਤੇ ਗੁਰਬਾਣੀ ਦਾ ਪਾਠ ਕਰਨ ਵਾਸਤੇ ਪ੍ਰੇਰੀ ਰੱਖਦੇ। ਅਸੀਂ ਸਾਰੇ ਇਹਨਾਂ ਦੇ ਸੁਭਾਅ ਦੇ ਵਾਕਫ ਹੋ ਚੁੱਕੇ ਸੀ। ਨੇੜ ਤੇੜ ਦੀਆਂ ਕੋਠੜੀਆਂ ਵਾਲੇ ਸਾਰਾ ਦਿਨ ਆਪਸ ਵਿੱਚ ਕੋਈ ਬਾਤਚੀਤ ਨਾ ਕਰਦੇ, ਜੇ ਕਰਦੇ ਵੀ ਤਾਂ ਬਹੁਤ ਹੌਲੀ ਹੌਲੀ ਕਰਦੇ ਤਾਂ ਕਿ ਇਹਨਾਂ ਦੀ ਬਿਰਤੀ ਨਾ ਉਖੜ ਜਾਏ। ਇਹਨਾਂ ਦੀ ਆਤਮਕ ਦਸ਼ਾ ਦੇ ਅੱਖੀਂ ਡਿੱਠੇ ਚਮਤਕਾਰਾਂ ਦੇ ਸਬੂਤ ਮੇਰੇ ਪਾਸ ਬਹੁਤ ਹਨ ਤੇ ਕਈ ਸਾਥੀ ਕੈਦੀ ਵੀ ਇਹਨਾਂ ਦੀ ਸਾਖੀ ਭਰਨ ਤੋਂ ਨਾ ਨਹੀਂ ਕਰ ਸਕਦੇ, ਪਰ ਉਹ ਆਤਮਕ ਰਮਜ਼ਾਂ ਦੇ ਖੇਡਾਂ ਨੂੰ ਖੁੱਲ ਖੇਡ ਬਣਾਉਣ ਤੋਂ ਸੰਕੋਚ ਰੱਖਦੇ ਸਨ। ਗੁਰਬਾਣੀ ਸੁਣਨ ਸਮੇਂ ਗੁਰਬਾਣੀ ਦੀ ਪਹਿਲੀ ਤੁਕ ਉੱਚੀ ਸੁਰ ਨਾਲ ਆਪ ਉਚਾਰ ਦਿੰਦੇ, ਦੂਜਾ ਪਾਠੀ ਆਪ ਹੀ ਸਮਝ ਲੈਂਦਾ ਕਿ ਇਹ ਪਾਠ ਮੇਰੇ ਹੀ ਕੰਠ ਹੈ ਜਾਂ ਮੈਨੂੰ ਹੀ ਪੜਨ ਦਾ ਹੁਕਮ ਹੈ। ਇਸੇ ਤਰ੍ਹਾਂ 2 ਵਜੇ ਰਾਤ ਤੋਂ ਲੈ ਕੇ ਸਵੇਰ ਤੱਕ ਦੀ ਜੇਲ੍ਹ ਖੁੱਲਣ ਦੀ ਘੰਟੀ ਹੁੰਦੀ ਤਾਈ ਨਾਲ ਦੇ ਸਾਥੀ ਕੈਦੀ ਅਤੇ ਆਪ ਹੋਰੀ ਆਪੋ ਆਪਣੀਆਂ ਕੋਠੀਆਂ ਵਿੱਚ ਬੈਠੇ ਪਾਠ ਸੁਣਦੇ ਰਹਿੰਦੇ। ਜੇ ਗੁਰਬਾਣੀ ਦਾ ਪਾਠ ਘੰਟੀ ਤੋਂ ਪਹਿਲਾਂ ਹੀ ਹੋ ਜਾਵੇ ਤਾਂ ਖੁੱਲਣ ਸਮੇਂ ਤਾਈ ਆਪ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਸਨ। ਪਾਠੀ ਨੂੰ ਅਸ਼ੁੱਧ ਪਾਠ ਕਰਦੇ ਨੂੰ ਪਾਠ ਸਮੇਂ ਕਦੇ ਨਹੀਂ ਸੀ ਟੋਕਦੇ, ਗੱਲ ਕਰਨ ਦੇ ਨੀਯਤ ਸਮੇਂ ਅਸ਼ੁੱਧ ਪਾਠ ਕਰਨ ਵਾਲੇ ਨੂੰ ਕਹਿ ਦਿੰਦੇ ਕਿ ਇਸ ਜਾਂ ਉਸ ਸ਼ਬਦ ਦਾ ਪਾਠ ਗੁਟਕੇ ਉੱਤੋਂ ਪੜ ਕੇ ਸੁਣਾਓ। ਪਹਿਲਾਂ ਤਾਂ ਪਾਠੀ ਆਪ ਹੀ ਸੋਚ ਕੇ ਪਾਠ ਸ਼ੁੱਧ ਕਰ ਲੈਂਦਾ, ਕਿਉਂਕਿ ਹਰ ਇੱਕ ਸਾਥੀ ਨੂੰ ਇਹਨਾਂ ਦੇ ਸੁਭਾਅ ਦਾ ਪਤਾ ਲੱਗ ਚੁੱਕਾ ਸੀ। ਭਲਾ ਜੇ ਕੋਈ ਗੁਟਕਾ ਹੱਥ ਵਿੱਚ ਫੜ ਲਏ ਅਤੇ ਪਾਠ ਕੰਠੋਂ ਹੀ ਅੱਖਰ ਵੇਖੇ ਬਿਨਾਂ ਅਸ਼ੁੱਧ ਪੜੇ ਤਾਂ ਕਹਿ ਦਿੰਦੇ ਕਿ ਗੁਟਕੇ ਉੱਤੋਂ ਵੇਖ ਕੇ ਪੜੋ, ਫਿਰ ਵੀ ਪਾਠ ਅਸ਼ੁੱਧ ਪੜੇ ਤਾਂ ਆਪ ਉਸ ਸ਼ਬਦ ਨੂੰ ਉੱਚੀ ਅਤੇ ਸੁਰੀਲੀ ਆਵਾਜ਼ ਨਾਲ ਸ਼ੁੱਧ ਪਾਠ ਪੜ ਦਿੰਦੇ, ਜਿਸ ਤੋਂ ਪਾਠੀ ਸ਼ੁੱਧ ਅਤੇ ਅਸ਼ੁੱਧ ਪਾਠ ਨੂੰ ਸਮਝ ਲੈਂਦਾ ਅਤੇ ਦਰੁਸਤ ਕਰ ਲੈਂਦਾ। ਗੁਰਬਾਣੀ ਅਤੇ ਨਾਮ ਸੰਬੰਧੀ ਉਹਨਾਂ ਦੇ ਖਿਆਲ ਇਹ ਸਨ, ਜੇ ਕੋਈ ਸਾਥੀ ਪੁੱਛੇ ਕਿ ਗੁਰਬਾਣੀ ਕਿਹੜੀ ਕਿਹੜੀ ਕੰਠ ਕਰਾਂ ਅਤੇ ਕਿੰਨੀ ਕੁ ਜ਼ਰੂਰੀ ਕਰਨੀ ਚਾਹੀਦੀ ਹੈ, ਤਾਂ ਆਪ ਦਾ ਉੱਤਰ ਹੁੰਦਾ ਸੀ ਕਿ ਜਿਹੜੀ ਅਤੇ ਜਿਤਨੀ ਕੰਠ ਕਰ ਸਕੋ, ਰਾਤ ਦਿਨੇ ਪੜ ਸਕੋ, ਭਾਵ ਜਿੰਨੀ ਕੰਠ ਕਰ ਸਕੋ ਅਤੇ ਪੜ ਸਕੋ, ਇਸ ਪਾਸੇ ਦਿਲ ਲਾਈ ਰੱਖੋ। ਗੁਰਬਾਣੀ ਤੋਂ ਥੱਕੋ ਤਾਂ ਨਾਮ ਅਭਿਆਸ ਕਰਨ ਲੱਗ ਪਓ, ਨਾਮ ਤੋਂ ਹਟੋ ਤਾਂ ਗੁਰਬਾਣੀ ਦਾ ਪਾਠ ਉੱਚੀ ਉੱਚੀ ਜਾਂ ਹੌਲੀ ਹੌਲੀ ਜਿਵੇਂ ਚਿੱਤ ਚਾਹੇ ਕਰੀ ਜਾਓ। ਚੰਚਲ ਮਨ ਬਾਂਦਰ ਨੂੰ ਥੰਮੇ ਨਾਲ ਬੰਨ ਕੇ ਤੇਲੀ ਦੇ ਬਲਦ ਵਾਂਗੂ ਥੰਮੇ ਦੇ ਉਦਾਲੇ ਉਦਾਲੇ ਭੌਂਦਾ ਰੱਖੋ, ਨੱਚਣ ਕੁੱਦਣ ਦਾ ਮੌਕਾ ਨਾ ਦੇਵੋ। ਬਸ ਇਸ ਤੋਂ ਉੱਤੇ ਮੈਂ ਹੋਰ ਕੁਛ ਨਹੀਂ ਕਹਿ ਸਕਦਾ। ਭਾਵੇਂ ਗੁਰਬਾਣੀ ਬਹੁਤ ਪੰਜਾਬੀ ਭਾਸ਼ਾ ਵਿੱਚ ਹੀ ਹੈ ਅਤੇ ਹਰ ਇੱਕ ਪੰਜਾਬੀ ਦੀ ਸਮਝ ਵਿੱਚ ਭਾਵ ਅਰਥ ਆਉਣੇ ਚਾਹੀਦੇ ਹਨ, ਖਾਸ ਕਰਕੇ ਗੁਰਬਾਣੀ ਦੇ ਨਿਤਨੇਮੀ ਅਖੰਡ ਪਾਠੀ ਦਾ ਤਾਂ ਕਹਿਣਾ ਹੀ ਕੀ ਹੈ, ਪਰ ਆਪ ਅਰਥ ਨਹੀਂ ਦੱਸਦੇ ਸਨ। ਗੁਰਬਾਣੀ ਦੇ ਅਰਥ ਪੁੱਛਣ ਵਾਲੇ ਨੂੰ ਚੰਗਾ ਉੱਤਰ ਦਿੰਦੇ ਸਨ ਕਿ ਵੀਰਾ, ਇਸ ਸ਼ਬਦ ਜਾਂ ਪੌੜੀ ਦੇ ਅਰਥ ਤਾਂ ਮੈਨੂੰ ਨਹੀਂ ਆਉਂਦੇ, ਜੇ ਤੂੰ ਪਹਿਲੇ ਸ਼ਬਦ ਜਾਂ ਪੌੜੀ ਦੇ ਅਰਥ ਸਮਝ ਚੁੱਕਾ ਹੈ ਤਾਂ ਮੈਨੂੰ ਵੀ ਸਮਝਾ ਦੇ, ਕਿਉਂਕਿ ਮੈਂ ਸਰਟੀਫਾਈਡ ਗਿਆਨੀ ਨਹੀਂ ਹਾਂ, ਮੈਂ ਗੁਰਬਾਣੀ ਸਕੂਲਾਂ ਕਾਲਜਾਂ ਵਿੱਚ ਨਹੀਂ ਪੜ੍ਹੀ, ਇਸ ਕਾਰਨ ਮੈਨੂੰ ਕਦੇ ਅਰਥ ਕਰਨ ਦੀ ਲੋੜ ਨਹੀਂ ਪਾਸੀ। ਸੱਜਣਾ, ਤੈਨੂੰ ਅਰਥ ਸਿੱਖਣ ਦੀ ਕੀ ਲੋੜ ਪੈ ਗਈ? ਤੂੰ ਕਿਹੜਾ ਗਿਆਨੀ ਉਪਦੇਸ਼ਕ ਬਣਨਾ ਹੈ? ਗੁਰਬਾਣੀ ਪੜ ਅਤੇ ਨਾਮ ਜਪ। ਸਭ ਤੋਂ ਵੱਡੇ ਅਰਥ ਗੁਰੂ ਸਾਹਿਬ ਦਾ ਹੁਕਮ ਗੁਰਸਿੱਖਾਂ ਵਾਸਤੇ ਇਹੋ ਹੀ ਹੈ ਕਿ ਆਇਓ ਸੁਨਣ ਪੜਨ ਕੋ ਬਾਣੀ। ਗੁਰਬਾਣੀ ਨੂੰ ਪੜੋ, ਨਾਮ ਜਪੋ। ਮੇਰੇ ਦਿਲ ਵਿੱਚ ਤਾਂ ਇਹੀ ਅਰਥ ਹਨ ਕਿ ਗੁਰਬਾਣੀ ਗੁਰੂ ਸਾਹਿਬ ਨੇ ਸਾਰੀ ਸ੍ਰਿਸ਼ਟੀ ਦੇ ਉਧਾਰ ਕਰਨ ਹਿਤ ਅਕਾਲ ਪੁਰਖ ਦੇ ਹੁਕਮ ਅਨੁਸਾਰ ਉਚਾਰਨ ਕੀਤੀ ਹੈ। ਗੁਰਸਿੱਖਾਂ ਵਾਸਤੇ ਖਾਸ ਹੁਕਮ ਹੈ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਪਰੋਕਤ ਗੁਰਵਾਕ ਨੂੰ ਮੁੱਖ ਰੱਖ ਕੇ ਮੈਂ ਕਦੇ ਨਹੀਂ ਸੋਚਿਆ ਕਿ ਗੁਰਬਾਣੀ ਕੀ ਆਖਦੀ ਹੈ। ਮੈਂ ਤਾਂ ਗੁਰੂ ਸਾਹਿਬ ਦੇ ਲਿਖਾਏ ਅੱਖਰ ਹੀ ਪੜ ਲੈਂਦਾ ਹਾਂ, ਅੱਖਰ ਲਿਖੇ ਸੇਈ ਗਾਵਾਂ, अवर न जाना बाणी कदे अर्थ नहीं सोचे क्योंकि अर्थ कई तरह कीते जांदे हन ते सब आपो अपनी बुद्धि अनुसार करदे हन कौन ठीक अते कौन गलत है शक विच पै जाईदा है के केड़े अर्थ ठीक अते केड़े गलत हन गुरु साहिबान ने गुरबाणी कद अते किस प्रथाए उचारण कीती कदे नहीं सोचिया क्योंकि गुरु साहिब दा वाक है प्रथाए साखी महापुरख बोलदे सांझी सगल जहान। दूजा सवाल आम एहो ही उठदा सी कि केड़ा नाम जपिए भाव गुरसिखा दा गुरमंत्र केड़ा है आप दा उत्तर हुंदा सी जो गुरमंत्र पंजां प्यारियां तो मिलदा है जिस नूं हर एक सिख जपदा है जे कोई श्री युत वेंकट पाया कुंडू जैसा दूजे मत दा सज्जन खेड़े ही पै जावे के मैनू गुरसिखा दा गुरमंत्र दसण दी किरपा करो ता कह दंदे अमृत छकण दे अधिकारी बनो तैयार हो जाओ जद गुरु ग्रंथ साहिब दी हजूरी विच पंजां सिंघां दा समागम होवेगा ता अमृत छकाया जावेगा। मैं कन्ना विच फूका मारन वाले सज्जना दे तरीके नूं गुरमत विरुद्ध समझदा हां। कई वारी अक थक के कह देंदे के गुरमंत्र ता नहीं दसदे नाम जपण दी विधि ही दस दियो। आप दा उत्तर हुंदा सी के गुरसिखां दी विधि बहुत ही सौखी है नाम जपी जाओ सास सास जपो क्योंकि गुरवाक है सास 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 हैं जेते मैं गुरमत नाम समारे सास सास जाए नामे बिन सो बिरथा सास बेकारे नट अष्टपदियां मैला चौथा। गुरु साहिब दा हुक्म है के नाम सास सास जपो भाव खांदे पींदे सौंदे जागदे उठदे बैठदे हसदे रोंदे नाम 24 घंटे ही जपी जाओ चाहे दुनिया तुहानू कुछ ही कही जाए के तोते वांगू टी टी करदे हो बकरी वांगू मूह मारदे हो फोनोग्राफ वांगू वजदे हो सूई अते तवा बदलाउण दी लोड़ नहीं रहिंदी आदि ताने मेणियां तो ना डरो। जेल विच तां नाम जपण दी मौज ही है कोई दुनियावी लालच दो वक्त रोटी खान तो बिना टंटा झगड़ा फिकर फाका नहीं लैणे देने वाले फाटकों परे ही खड़े हो जांदे हन कोई ताना मेणा देण वाला तो साडे ताई पुज ही नहीं सकदा। असी पहली जेल तो बदल के पांच सिंह इना समेत दूजे सूबे दी जेल विच पुज गए चार कु साथी काले पानी तो भी उत्थे पुजे हुए सन सानू सारिया नू एक ब्लाक दियां कोठनियां विच बंद कर दिता गया। गुरबाणी दे पाठ करन दी मर्यादा पहला वांगू ही रही एक दिन रहरास दे पाठ मगरों जो के साडे साथी निहंग सिंह जी कीता करदे सन मैं पाठ करन लगा बीमार होण दे कारण कंठ ना तुरिया आपने आप ही आवाज तो परख के पाठ करनो मैनू रोक दिता अते हस के कहण लगे ढोल आके आराम नाल पाठ दूजे साथियां दा सुनो जां बिस्तरे उत्ते जा बिराजो। मैं दूजे साथियां दा पाठ सुनदा रहा पाठ दी समाप्ति पिछों आपने मेरी हालत पुछी मेरा उत्तर सुन के कहण लगे के गुरु भली करे किते हुण वांगू सवेरे भी सानू पाठ तो जवाब ना दे देवी आपे ही हच्छा जो गुरु नू भावे सवेरे वेखी डिठी जावेगी कह के मस्त हो गए। मैनू रात पर बुखार ने डाढा तंग कीता बेसुदी बेचैनी अते कूकी रही पर बेसुदी विच कदे पाठ आपे ही बिना सोचे समझे चल पैंदा कदे कदे नाम अभ्यास जारी हो जांदा। हर रोज वांगू अमृत वेले सारे सिंह पाठ करन लगे मैं भी दिल तकड़ा करके मुंह हथ धो के ਆਪਣੀ ਕੋਠੜੀ ਦੇ ਬੂਹੇ ਵਿਚ ਕੰਬਲ ਦੀ ਬੁੱਕਲ ਮਾਰ ਕੇ ਢੋ ਲਾ ਕੇ ਆਸਾ ਦੀ ਵਾਰ ਦਾ ਪਾਠ ਸੁਣਨ ਬੈਠ ਗਿਆ। ਭਾਈ ਸਾਹਿਬ ਦੇ ਇਕ ਪਾਸੇ ਨਿਹੰਗ ਸਿੰਘ ਅਤੇ ਦੂਜੇ ਪਾਸੇ ਮੈਂ ਸੀ। ਜਦ ਨਿਹੰਗ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਮੂੰਹ ਵਿਚ ਕਰ ਚੁੱਕੇ ਤਾਂ ਭਾਈ ਸਾਹਿਬ ਨੇ ਆਸਾ ਦੀ ਵਾਰ ਦਾ ਪਹਿਲਾ ਸਲੋਕ ਉਚਾਰਨ ਕੀਤਾ, ਜਿਸ ਨੂੰ ਸੁਣਦੇ ਸਾਰ ਹੀ ਨਿਹੰਗ ਸਿੰਘ ਜੀ ਉੱਚੀ ਤੇ ਸੁਰੀਲੀ ਆਵਾਜ਼ ਨਾਲ ਪਾਠ ਕਰਨ ਲੱਗ ਪਏ, ਜੋ ਸਾਰੀ ਜੇਲ ਵਿਚ ਹੀ ਸਪਸ਼ਟ ਸੁਣਿਆ ਜਾ ਸਕਦਾ ਸੀ। ਨਾਲੇ ਹੀ ਇਹ ਵੀ ਪਤਾ ਸੀ ਕਿ ਨਿਹੰਗ ਸਿੰਘ ਮਗਰੋਂ ਪਾਠ ਕਰਨ ਦੀ ਵਾਰੀ ਮੇਰੀ ਹੀ ਹੈ, ਕਿਉਂਕਿ ਉਸ ਤੋਂ ਪਿੱਛੋਂ ਪੜਨ ਵਾਲੀਆਂ ਗੁਰਬਾਣੀਆਂ ਮੇਰੇ ਹੀ ਕੰਠ ਸਨ। ਮੇਰਾ ਖਿਆਲ ਸੀ ਕਿ ਮੈਂ ਪੂਰਾ ਪਾਠ ਜਿੰਨਾ ਹਰ ਰੋਜ਼ ਕਰਦਾ ਹੁੰਦਾ ਹਾਂ ਨਹੀਂ ਕਰ ਸਕੂੰਗਾ, ਪਰ ਇਹਨਾਂ ਸੋਚਾਂ ਵਿਚ ਹੀ ਸੀ ਕਿ ਆਸਾ ਦੀ ਵਾਰ ਦਾ ਭੋਗ ਪੈ ਗਿਆ ਅਤੇ ਭਾਈ ਸਾਹਿਬ ਨੇ ਸੁਖਮਨੀ ਸਾਹਿਬ ਦਾ ਪਹਿਲਾ ਸਲੋਕ ਪੜਿਆ, ਜਿਸ ਦਾ ਮਤਲਬ ਸਾਫ਼ ਸੀ ਕਿ ਮੈਨੂੰ ਪਾਠ ਕਰਨ ਦਾ ਇਸ਼ਾਰਾ ਸੀ। ਭਾਵੇਂ ਮੇਰੀ ਹਾਲਤ ਬਹੁਤ ਖਰਾਬ ਸੀ, ਭਾਈ ਸਾਹਿਬ ਦਾ ਹੁਕਮ ਨਾ ਮੋੜ ਸਕਿਆ, ਇਸ ਤੋਂ ਪਹਿਲਾਂ ਕਈ ਵਾਰ ਚੰਗੀ ਤਰ੍ਹਾਂ ਵੇਖ ਪਰਤਿਆ ਚੁੱਕਾ ਸੀ ਕਿ ਭਾਈ ਸਾਹਿਬ ਅੰਤਰਯਾਮਤਾ ਦਿਵ ਦ੍ਰਿਸ਼ਟੀ ਨਾਲ ਪੰਜੇ ਅਕਾਲੀ ਸ਼ਕਤੀਆਂ ਰੱਖਦੇ ਹਨ। ਇਸ ਲਈ ਯਕੀਨ ਸੀ ਕਿ ਮੇਰੀ ਹਾਲਤ ਇਸ ਵੇਲੇ ਉਨ੍ਹਾਂ ਤੋਂ ਗੁੱਜੀ ਛਿੱਪੀ ਨਹੀਂ। ਹੋ ਸਕਦਾ ਹੈ ਕਿ ਇਸ ਹਾਲਤ ਵਿਚ ਗੁਰਬਾਣੀ ਦਾ ਪਾਠ ਹੀ ਤਾਪ ਨੂੰ ਦੂਰ ਕਰਨ ਦੀ ਦਵਾਈ ਦੇਣ ਲੱਗੇ ਹੋਣ। ਮੈਂ ਦਿਲ ਤਕੜਾ ਕਰਕੇ ਪਾਠ ਉੱਚੀ ਆਵਾਜ਼ ਨਾਲ ਕਰਨ ਲੱਗਾ। ਮੇਰੀ ਆਵਾਜ਼ ਚੜ੍ਹਦੀ ਹੀ ਗਈ। ਜਿਵੇਂ ਜਿਵੇਂ ਜ਼ੋਰ ਲਗਾ ਕੇ ਗੁਰਬਾਣੀ ਪੜ੍ਹਾਂ, ਮੈਨੂੰ ਮੁੜਕਾ ਆਉਂਦਾ ਜਾਏ। ਬੁਖਾਰ ਦੀ ਤਪਸ਼, ਘਬਰਾਹਟ, ਸਿਰ ਦਰਦੀ ਉੱਡਦੀ ਜਾਏ। ਮੈਂ ਪਾਠ ਵਿਚ ਅਜਿਹਾ ਮਸਤ ਹੋਇਆ ਕਿ ਬੁਖਾਰ ਦੇ ਸਾਰੇ ਦੁਖੜੇ ਭੁੱਲ ਗਏ। ਯਾਦ ਨਾ ਰਿਹਾ ਕਿ ਮੈਨੂੰ ਬੁਖਾਰ ਹੈ ਕਿ ਨਹੀਂ। ਸਰੀਰ ਦੀ ਤਕਲੀਫ ਭੁੱਲ ਗਈ। 2-2.5 ਘੰਟੇ ਲਗਾਤਾਰ ਪਾਠ ਕੀਤਾ, ਆਪਣੇ ਪਾਠ ਦਾ ਭੋਗ ਪਾ ਦਿੱਤਾ। ਸੁਰਤੀ ਸਰੀਰਕ ਦੁੱਖ ਸੁੱਖ ਪ੍ਰਤੀਤ ਕਰਨ ਲੱਗੀ ਤਾਂ ਪਤਾ ਲੱਗਾ ਕਿ ਬੁਖਾਰ ਬਹੁਤ ਥੋੜਾ ਰਹਿ ਗਿਆ ਹੈ। ਸਿਰ ਦਰਦ ਉੱਡ ਗਈ। ਤਪਸ਼ ਦੇ ਥਾਂ ਸੀਤਲਤਾ ਮਹਿਸੂਸ ਹੋਣ ਲੱਗੀ। ਗੁਰਬਾਣੀ ਦਾ ਪਾਠ ਕਰਨਾ ਹੀ ਮੇਰੇ ਤਾਪ ਦੀ ਦਵਾਈ ਸਾਬਤ ਹੋਇਆ। ਨਿਤਨੇਮ ਦੀ ਸਮਾਪਤੀ ਹੋਣ ਤੋਂ ਪਹਿਲਾਂ ਹੀ ਚਲਦੇ ਪਾਠ ਵਿਚ ਭਾਈ ਸਾਹਿਬ ਨੇ ਅਚਨ ਚੇਤ ਇਹ ਬਚਨ ਕਹੇ, ਪ੍ਰੇਮ ਹੈ, ਵੈਰਾਗ ਹੈ, ਪਰ ਅਫਸੋਸ ਰਸ ਨਹੀਂ। ਪਿਛਲੇ 6-7 ਸਾਲ ਤੋਂ ਮੈਂ ਭਾਈ ਸਾਹਿਬ ਦੇ ਸੁਭਾਅ ਤੇ ਉਨ੍ਹਾਂ ਦੇ ਵਿਹਾਰ ਦਾ ਜਾਣੂ ਹੋਣ ਦੇ ਕਾਰਨ ਹੈਰਾਨ ਸੀ ਕਿ ਅੱਜ ਇਹ ਚਲਦੇ ਪਾਠ ਵਿਚ ਹੀ ਕਿਉਂ ਬੋਲ ਪਏ। ਸਾਥ ਹੀ ਖਿਆਲ ਫੁਰਿਆ ਕਿ ਇਨ੍ਹਾਂ ਨੇ ਜਾਣ ਬੁੱਝ ਕੇ ਗੁਰਬਾਣੀ ਦਾ ਪਾਠ ਸੁਣ ਕੇ ਹੀ ਮੇਰੇ ਰੋਗ ਦੀ ਪਰਖ ਕਰਕੇ ਮੈਨੂੰ ਰੋਗ ਦੱਸ ਦਿੱਤਾ ਹੈ। ਹੁਣ ਰੋਗ ਦਾ ਇਲਾਜ ਕਰਾਉਣਾ ਮੇਰੇ ਵੱਸ ਹੈ। ਉਸ ਵਕਤ ਤਾਂ ਮੈਂ ਚੁੱਪ ਚਾਪ ਰਿਹਾ, ਪਰ ਦਿਲ ਵਿਚ ਫੈਸਲਾ ਕਰ ਲਿਆ ਕਿ ਅੱਜ ਵਿਹਲੇ ਮੌਕੇ ਜਦੋਂ ਦਾਉ ਫੱਬੇ ਇਕੱਲੇ ਹੀ ਭਾਈ ਸਾਹਿਬ ਨਾਲ ਇਸ ਸੰਬੰਧੀ ਬਾਤਚੀਤ ਕਰਨੀ ਹੈ। ਮੈਂ ਬੁਖਾਰ ਨਾਲ ਬਿਮਾਰ ਹੋਣ ਦੇ ਕਾਰਨ ਸਵੇਰੇ ਆਪਣੀ ਕੋਠੜੀ ਵਿਚ ਰਿਹਾ। ਭਾਈ ਸਾਹਿਬ ਅਤੇ ਨਿਹੰਗ ਸਿੰਘ ਪ੍ਰਸ਼ਾਦੇ ਸਜਾਉਣ ਅਤੇ ਦੂਜੇ ਸਾਥੀ ਆਪੋ ਆਪਣੀ ਕੰਮੀ ਜਾ ਲੱਗੇ। ਕੰਮੀ ਲੱਗੇ ਸਾਥੀ ਵਾਰੋ ਵਾਰੀ ਅੱਧੇ ਅੱਧੇ ਘੰਟੇ ਪਿੱਛੋਂ ਮੇਰੀ ਖਬਰਸਾਰ ਲੈ ਜਾਂਦੇ ਰਹੇ। 3-4 ਘੰਟੇ ਪਿੱਛੋਂ ਨਿਹੰਗ ਸਿੰਘ ਜੀ ਚਾਟੇ ਦੇ ਗੱਫੇ ਡੌਲ ਭਰ ਕੇ ਲੈ ਆਏ। ਮੇਰੀ ਕੋਠੜੀ ਅੱਗੇ ਆ ਜਕਾਰਾ ਗਜਾਇਆ। ਨਿਹੰਗ ਸਿੰਘ ਜੀ ਬੋਲਿਆਂ ਵਿਚ ਗੱਜ ਕੇ ਬੋਲੇ, ਉੱਠੋ, ਸਾਵਧਾਨ ਹੋ ਜਾਓ, ਚਾਟੇ ਦੇ ਗਹਿਰੇ ਗੱਫੇ ਲਾਓ। ਕਿਉਂ 84 ਵਾਂਗੂ ਤਾਪ ਗਿੱਦੜ ਤੋਂ ਡਰਦੇ ਬਟੇਰ ਵਾਂਗੂ ਖੱਲੀ ਖੂੰਜੀ ਲੁਕਦੇ ਫਿਰਦੇ ਹੋ? ਸਿੰਘਾਂ ਵਾਲੀ ਚਾਲ ਫੜੋ। ਤਾਪ ਤਾਂ ਸਿੰਘਾਂ ਦੀ ਮੁੱਠੀ ਚਾਪੀ ਟਹਿਲ ਸੇਵਾ ਹੀ ਕਰਦਾ ਹੁੰਦਾ ਹੈ। ਇਹ ਤਾਂ ਗਿੱਦੜ ਹੈ। ਬਲ ਧਾਰੋ, ਸਿੰਘਾਂ ਵਾਲੀ ਭਬਕ ਮਾਰੋ, ਪਤਰਾ ਵਾਜ ਜਾਏਗਾ। ਗੁਰਬਾਣੀ ਪੜੋ, ਨਾਮ ਜਪੋ, ਥਾਣੇਦਾਰ ਵਾਂਗੂ ਪਏ ਪਲਸੇਟੇ ਨਾ ਮਾਰੋ। ਕਾਰਖਾਨਾ ਜਿੱਥੇ ਮੇਰੇ ਸਾਥੀ ਕੰਮ ਕਰਦੇ ਸੀ, ਕੋਠੜੀਆਂ ਵਾਲੇ ਹਾਤੇ ਦੇ ਅੰਦਰ ਕੇਵਲ 20-25 ਫੁੱਟ ਦੀ ਵਿੱਥ ਉੱਤੇ ਹੀ ਸੀ। ਨਿਹੰਗ ਸਿੰਘ ਦਾ ਜਕਾਰਾ ਸੁਣ ਕੇ ਸਮਝ ਗਏ ਕਿ ਚਾਟੇ ਦੇ ਗੱਫੇ ਲੈ ਕੇ ਭੰਗੜ ਸਾਹਿਬ ਪੁੱਜ ਗਏ ਹਨ। ਤਸਲੇ ਬਾਟੀਆਂ ਟੀਨ ਦੇ ਡੱਬੇ ਲੈ ਕੇ ਆਣ ਉਦਾਲੇ ਹੋਏ। ਨਿਹੰਗ ਸਿੰਘ ਹੋਰੀ ਮੇਰੀ ਸੋਧ ਸੁਧਾਈ ਕਰ ਰਹੇ ਸਨ, ਇਸ ਵਾਸਤੇ ਮੇਰੀ ਹੀ ਕੋਠੜੀ ਅੱਗੇ ਮੇਰੇ ਸਾਥੀਆਂ ਨੇ ਆ ਡੇਰੇ ਲਾਏ। ਮੈਂ ਉੱਠ ਕੇ ਸਾਰਿਆਂ ਦੇ ਨਾਲ ਆ ਬੈਠਾ। ਨਿਹੰਗ ਸਿੰਘ ਜੀ ਨੇ ਸਾਰਿਆਂ ਸਾਥੀਆਂ ਨੂੰ ਗੱਫੇ ਵਰਤਾਏ ਅਤੇ ਇੱਕ ਵੱਡਾ ਬਾਟਾ ਚਾਟੇ ਦਾ ਭਰ ਕੇ ਮੇਰੇ ਅੱਗੇ ਰੱਖ ਕੇ ਕਹਿਣ ਲੱਗੇ ਕਿ ਅੱਗੇ ਭਾਵੇਂ ਤੂੰ ਆਪਣੀ ਰੁਚੀ ਅਨੁਸਾਰ ਸਵਾਏ ਹੀ ਗੱਫੇ ਲਾਉਂਦਾ ਹੈ, ਅੱਜ ਤਾਂ ਖਾਲਸਾ ਗਹਿਰੇ ਗੱਫੇ ਛਕਾਏ ਬਿਨਾਂ ਨਹੀਂ ਹਟੇਗਾ, ਕਿਉਂਕਿ ਭਾਈ ਸਾਹਿਬ ਨੇ ਵੀ ਖਾਲਸੇ ਨੂੰ ਹੁਕਮ ਚੜਾਇਆ ਹੈ ਕਿ ਬਿਮਾਰ ਸਾਥੀ ਨੂੰ ਆਪਣੇ ਸਾਹਮਣੇ ਗਹਿਰੇ ਗੱਫੇ ਛਕਾ ਕੇ ਆਵੀ। ਤਾਪ ਤਾਂ ਉਮੈਦ ਹੈ ਚਾਟੇ ਦੇ ਗਹਿਰੇ ਗੱਫੇ ਹੀ ਉਡਾ ਦੇਣਗੇ। ਭਾਈ ਸਾਹਿਬ ਦਾ ਸੰਦੇਸ਼ਾ ਵੀ ਸੁਣ ਲੈ। ਉਨ੍ਹਾਂ ਨੇ ਕਿਹਾ ਹੈ ਕਿ ਉਸਦੇ ਰੋਗ ਦਾ ਦਾਰੂ ਲੱਭ ਪਏਗਾ, ਫਿਕਰ ਨਾ ਕਰੇ, ਮੈਂ ਆ ਕੇ ਆਪ ਹੀ ਇਲਾਜ ਕਰੂੰਗਾ, ਲੋੜ ਪਈ ਤਾਂ ਸਿਵਲ ਸਰਜਨ ਨੂੰ ਬੁਲਾ ਭੇਜਾਂਗਾ। ਹੌਸਲਾ ਰੱਖੇ, ਦਿਲ ਨਾ ਛੱਡੇ, ਅੱਜ ਅਸੀਂ ਖਿੱਚੜ ਪਲਾਓ ਸਜਾ ਕੇ ਲਿਆਵਾਂਗੇ। ਮੈਨੂੰ ਨਿਹੰਗ ਸਿੰਘ ਦੇ ਉਪਦੇਸ਼ ਅਤੇ ਖਾਸ ਕਰਕੇ ਭਾਈ ਸਾਹਿਬ ਦੇ ਸੰਦੇਸ਼ੇ ਨੇ ਹੌਸਲਾ ਬਣਾਇਆ। ਸਾਥੀਆਂ ਦੇ ਕਹੇ ਸੁਣੇ ਅਤੇ ਨਿਹੰਗ ਸਿੰਘ ਦੇ ਹੱਠ ਨੂੰ ਵੇਖ ਕੇ ਚਾਟੇ ਦੇ ਗਹਿਰੇ ਗੱਫੇ ਰੁਚੀ ਵਿਰੁੱਧ ਲਾਏ। ਕੰਬਲ ਦੀ ਬੁੱਕਲ ਮਾਰ ਕੇ ਬਿਸਤਰੇ ਉੱਤੇ ਜਾ ਬਿਰਾਜਿਆ। ਬਹੁਤ ਮੁੜਕਾ ਆਇਆ, ਬੁਖਾਰ ਹੋਰੀਆਂ ਉੱਡ ਗਏ, ਸਿਰ ਪੀੜ ਦਾ ਨਾਮ ਨਿਸ਼ਾਨ ਨਾ ਰਿਹਾ। ਥੋੜੀ ਥਕਾਵਟ ਤਾਂ ਪ੍ਰਤੀਤ ਹੁੰਦੀ ਸੀ, ਪਰ ਰਸ ਨਹੀਂ ਦੇ ਲਫ਼ਜ਼ਾਂ ਦੇ ਜ਼ਖਮ ਆਵੀ ਦੀ ਅੱਗ ਵਾਂਗੂ ਤੁਖ ਤੁਖ ਕੇ ਦੁੱਖ ਦੇ ਰਹੇ ਸਨ। 5-6 ਘੰਟੇ ਦੀ ਸੋਚ ਵਿਚਾਰ ਪਿੱਛੋਂ ਹੇਠ ਲਿਖੇ ਪ੍ਰਸ਼ਨ ਭਾਈ ਸਾਹਿਬ ਤੋਂ ਪੁੱਛਣ ਲਈ ਦਿਲ ਵਿੱਚ ਪੱਕ ਪਕਾਇਆ। ਪਹਿਲਾ, ਕੀ ਅੰਮ੍ਰਿਤ ਰਸ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ ਪ੍ਰਾਪਤ ਹੋ ਸਕਦਾ ਹੈ? ਦੂਸਰਾ, ਮੈਨੂੰ ਅੰਮ੍ਰਿਤ ਰਸ ਕਿਉਂ ਨਹੀਂ ਪ੍ਰਾਪਤ ਹੋਇਆ? ਕੀ ਕਮੀ ਰਹਿ ਗਈ? ਤੀਸਰਾ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਮੈਨੂੰ ਰਸ ਨਹੀਂ ਲੱਭਾ? ਚੌਥਾ, ਮੈਂ ਰਸ ਲੱਭਣ ਵਾਸਤੇ ਕੀ ਸਾਧਨ ਕਰਾਂ? 12 ਵਜੇ ਦੁਪਹਿਰੇ ਕਾਰਖਾਨੇ ਬੰਦ ਹੋ ਜਾਂਦੇ ਸੀ ਅਤੇ ਆਮ ਕੈਦੀ ਰੋਟੀ ਖਾਣ ਪਰ ਆਪੋ ਆਪਣੀ ਥਾਈ ਬੰਦ ਕੀਤੇ ਜਾਂਦੇ ਸੀ, ਪਰ ਅਸੀਂ ਖੁੱਲੇ ਰਹਿੰਦੇ ਸੀ। ਇਸ ਦੇ ਦੋ ਕਾਰਨ ਸਨ। ਇੱਕ ਤਾਂ ਸਾਡਾ ਲੰਗਰ ਪ੍ਰਬੰਧ ਆਪਣੇ ਹੱਥ ਵਿੱਚ ਹੋਣ ਕਾਰਨ ਆਮ ਕੈਦੀਆਂ ਤੋਂ ਅੱਗੋਂ ਪਿੱਛੋਂ ਤਿਆਰ ਹੁੰਦਾ ਸੀ। ਸਾਡੇ ਤਾਲਿਆਂ ਨੂੰ ਲੋੜ ਅਨੁਸਾਰ ਖੋਲਣਾ ਬੰਦ ਕਰਨਾ ਔਖਾ ਸੀ, ਕਿਉਂਕਿ 12 ਵਜੇ ਤੋਂ 2 ਵਜੇ ਤਾਈ ਸਾਰੀ ਜੇਲ੍ਹ ਦੀਆਂ ਚਾਬੀਆਂ ਜਿੰਦਰੇ ਬੰਦ ਕਰਕੇ ਡਿਉੜੀ ਪੁੱਜ ਜਾਂਦੀਆਂ ਸਨ। ਦੋਹਾਂ ਘੰਟਿਆਂ ਵਿੱਚ ਜੇ ਕਿਸੇ ਖਾਸ ਕਾਰਨ ਇੱਕ ਚਾਬੀ ਦੀ ਲੋੜ ਪੈ ਜਾਵੇ ਤਾਂ ਵੱਡੇ ਜੇਲਰ ਦੀ ਆਗਿਆ ਬਿਨਾਂ ਮਿਲਣੀ ਔਖੀ ਸੀ। ਦੂਜੇ, ਸਾਡੇ ਉੱਤੇ ਖਾਸ ਪਹਿਰੇਦਾਰ ਸਿਪਾਹੀ ਲਾਇਆ ਹੋਇਆ ਸੀ ਜੋ ਸਾਡੀਆਂ ਚਾਬੀਆਂ ਦਾ ਜ਼ਿੰਮੇਵਾਰ ਸੀ। ਉਹ ਸਾਰਾ ਦਿਨ ਸਾਡੇ ਨਾਲ ਲੋੜ ਅਨੁਸਾਰ ਫਿਰਦਾ ਰਹਿੰਦਾ ਸੀ। ਕਾਰਖਾਨੇ ਵਾਲੇ ਕੈਦੀਆਂ ਤੋਂ ਬਿਨਾਂ ਕਿਸੇ ਕੈਦੀ ਨੂੰ ਸਾਡੇ ਨਾਲ ਗੱਲਬਾਤ ਨਹੀਂ ਕਰਨ ਦਿੰਦਾ ਸੀ। ਖਾਸ ਕਰਕੇ ਹੋਰਨਾਂ ਰਾਜਸੀ ਕੈਦੀਆਂ ਨੂੰ ਸਾਡੇ ਨੇੜੇ ਨਹੀਂ ਫਟਕਣ ਦਿੰਦਾ ਸੀ। ਅਸੀਂ 2 ਘੰਟੇ ਆਪੋ ਆਪਣੀ ਰੁਚੀ ਅਨੁਸਾਰ ਆਪਣੇ ਕਾਰਖਾਨੇ ਦੇ ਹਾਤੇ ਅੰਦਰ ਫਿਰ ਤੁਰ ਸਕਦੇ ਸੀ। ਅਫਸਰਾਂ ਤੇ ਪਹਿਰੇਦਾਰਾਂ ਦਾ ਸਾਰੇ ਕੈਦੀ ਬੰਦ ਹੋਣ ਦੇ ਕਾਰਨ ਕਿਸੇ ਹੋਰ ਦਾ ਸਾਡੇ ਨਾਲ ਬਾਤਚੀਤ ਕਰਨ ਸੰਬੰਧੀ ਧੁੜਕੂ ਚੁੱਕਿਆ ਰਹਿੰਦਾ ਸੀ। ਹਰ ਰੋਜ਼ ਦੀ ਮਰਿਆਦਾ ਅਨੁਸਾਰ 12 ਵਜੇ ਪਿੱਛੋਂ ਕੰਮ ਕਰਨ ਵਾਲੇ ਸਾਥੀ ਅਤੇ ਲੰਗਰ ਸਜਾਉਣ ਵਾਲੇ ਸਿੰਘ ਆ ਗਏ। ਅਸੀਂ ਪ੍ਰਸ਼ਾਦੇ ਛੱਕ ਕੇ ਵਿਹਲੇ ਹੋ ਗਏ। ਮੈਂ ਵੀ ਸਾਰਿਆਂ ਦੇ ਨਾਲ ਹੀ ਆਰਾਮ ਕਰਨ ਵਾਸਤੇ ਆਪਣੀ ਕੋਠੜੀ ਨੂੰ ਤੁਰ ਗਿਆ। ਅੱਧਾ ਕੁ ਘੰਟਾ ਮਸਾਂ ਕੋਠੜੀ ਵਿੱਚ ਆਰਾਮ ਕਰਨ ਦੀ ਵਾਹ ਲਾਈ, ਪਰ ਸੋਚਾਂ ਵਿਚਾਰਾਂ ਦੇ ਗਹਿਰੇ ਸਮੁੰਦਰ ਵਿੱਚ ਡੁੱਬੇ ਨੂੰ ਨੀਂਦ ਕਿਵੇਂ ਪਵੇ। ਅੱਕ ਥੱਕ ਕੇ ਭਾਈ ਸਾਹਿਬ ਦੀ ਕੋਠੜੀ ਵੱਲ ਗਿਆ। ਮੇਰੇ ਦੂਜੇ ਸਾਥੀ ਆਪੋ ਆਪਣੀਆਂ ਕੋਠੜੀਆਂ ਵਿੱਚ ਆਪੋ ਆਪਣੇ ਖਿਆਲਾਂ ਵਿੱਚ ਮਸਤ ਸਨ। ਕੋਈ ਸੁੱਤਾ ਪਿਆ ਸੀ, ਕੋਈ ਪੜ੍ਹਾਈ ਕਰਦਾ ਸੀ ਅਤੇ ਖਾਸ ਕਰਕੇ ਭਾਈ ਸਾਹਿਬ ਗੁਰਮੁਖ ਆਸਣ ਲਾਈ ਧਿਆਨ ਵਿੱਚ ਬੈਠੇ ਹੋਏ ਸੀ। ਮੈਂ ਨਿਮਰਤਾ ਸਤਿਕਾਰ ਸਹਿਤ ਦੋ ਕਰ ਜੋੜ ਫਤਿਹ ਮੂੰਹ ਵਿੱਚ ਹੀ ਗਜਾਈ ਅਤੇ ਬੈਠ ਗਿਆ। ਥੋੜੇ ਮਿੰਟਾਂ ਪਿੱਛੋਂ ਭਾਈ ਸਾਹਿਬ ਨੇ ਨੈਣ ਖੋਲੇ ਤੇ ਬੋਲੇ, ਹੁਣ ਤੇਰਾ ਬੁਖਾਰ ਤਾਂ ਉਤਰ ਗਿਆ ਹੈ, ਸਵੇਰ ਦਾ ਮੈਨੂੰ ਤਾਂ ਟਿਕਣ ਨਹੀਂ ਦਿੱਤਾ, ਟੁੰਬੀ ਹੀ ਰੱਖਿਆ ਹੈ, ਕਿਉਂ ਦੁੱਖ ਦਿੰਦਾ ਹੈ? ਨੀਂਦ ਨਹੀਂ ਪੈਂਦੀ ਤਾਂ ਬਿਸਤਰੇ ਉੱਤੇ ਜਾ ਕੇ ਆਰਾਮ ਕਰ, ਗੁਰਬਾਣੀ ਪੜ੍ਹ, ਨਾਮ ਜਪ। ਆਨੰਦ ਵਿੱਚ ਬੈਠੇ ਨੂੰ ਆ ਕੇ ਜ਼ੋਰ ਨਾਲ ਫਤਿਹ ਗਜਾਈ, ਮੇਰੀ ਜੁੜੀ ਹੋਈ ਸੁਰਤੀ ਉਖੇੜ ਦਿੱਤੀ। ਆਨੰਦ ਵਿੱਚੋਂ ਕੱਢ ਕੇ ਆ ਗੱਲਾਂ ਕਰਨ ਬੈਠਾ, ਮੇਰਾ ਬਹੁਤਾ ਵਾਕਫ ਹੋ ਚੁੱਕਾ ਹੈ, ਤਾਂਹੀਓ ਤਾਂ ਨਿਧੜਕ ਆਰਾਮ ਕਰਨ ਸਮੇਂ ਆ ਵੜਿਆ ਹੈ। ਚੰਗਾ ਹੁੰਦਾ ਜੇ ਜਿੰਦਰੇ ਲੱਗੇ ਹੁੰਦੇ ਤਾਂ ਇਸ ਵੇਲੇ ਮੇਰੀ ਕੋਠੀ ਵਿੱਚ ਤਾਂ ਨਾ ਆ ਸਕਦਾ। ਪੁੱਛ ਕੀ ਪੁੱਛਣਾ ਹੈ, ਵਾਧੂ ਵਕਤ ਕਾਹਨੂੰ ਖਰਾਬ ਕਰਦਾ ਹੈ।